जिष्णु कथा सुनाए आपनी जिसनु कथा सुनाए आपनी से गुरु द्वारे सुख पावे से गुरु द्वारे सुख पावे जिसनु कथा सुनाए अपनी जिसनु कथा सुनाए अपनी से गुरु द्वारे सुख पावे से गुरु द्वारे सुख पावे जिव तू चलाए तिव चले स्वामी जिव तू चलाए तिव चले स्वामी और क्या जाना गुण तेरे और क्या जाना गुण तेरे जिव तू चलाए तिव चले जिन्ना मार्ग पावे जिव तू चलाए जिन्ना मार्ग पावे कर कृपा जिन नाम कर कृपा जिन नाम लाए से हर हर सदा ध्यावे से हर हर सदा हर हर सदा ध्यावे जिसनु जिसनु कथा सुनाए अपनी जिसनु कथा सुनाए अपनी से गुरुद्वारे सुख पावे, से गुरुद्वारे सुख पावे, से गुरुद्वारे सुख पावे। कहे नानक सच्चे साहिब कहे सोहला शब्द सुहावा शब्दो सुहावा सदा सोहला शब्दो सुहावा सदा सोहला सतगुरु सुनाया सतगुरु हे तिनके मन वसिया हे तिनके मन वसिया जिन धुरो लिखिया कहे तिनके मन वसिया जिन धुरो लिखिया जिन झुरो लिखिया झुरो लिखिया जिसनु कथा सुनाए आप जिसनु कथा सुनाए अपनी से गुरुद्वारे सुख पावे से गुरुद्वारे सुख पावे से गुरुद्वारे सुख पावे एक फिरे घनेरे करे गल्ला एक फिरे घनेरे करे गल्ला गल्ली किने न पाया तू फिरे घनेरे करे गल्ला फिरे घनेरे करे गल्ला गल्ली किने न पाया गल्ली किने न पाया ਕਹਿ ਨਾਨਕ ਸ਼ਬਦ ਸੋਹਿਲਾ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸਤਿਗੁਰੂ ਸੁਣਾ ਜਿਸਨੂੰ ਕਥਾ ਸੁਣਾਏ ਆਪਣੀ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਸੇ ਗੁਰਦੁਆਰੇ ਸੁਖ ਪਾਵੇ ਸੇ ਗੁਰਦੁਆਰੇ ਸੁਖ ਪਾਵੇ ਜਿਵ ਤੂੰ ਚਲਾਏ ਤਿਵੇਂ ਚੱਲੇ ਸਵਾਮੀ ਜਿਵ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣ ਗੁਣਤੇ ਜਿਵ ਤੂੰ ਚਲਾਏ ਤਿਵੇਂ ਚੱਲੇ ਜਿੰਨਾ ਮਾਰਗ ਪਾਵੇ ਜਿੰਨਾ ਮਾਰਗ ਪਾਵੇ ਕਰ ਕਿਰਪਾਨ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਨ ਜਿਸਨੂੰ ਕਥਾ ਸੁਣਾਏ ਆਪਣੀ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਜਿਸਨੂੰ ਕਥਾ ਸੁਣਾਏ ਆਪਣੀ ਮੇਰੇ ਹਰ ਪ੍ਰੀਤ ਕੀ ਕੋਈ ਬਾਤ ਸੁਣਾਵੇ ਮੇਰੇ ਹਰ ਪ੍ਰੀਤ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੁਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਵੀਰ ਹਰ ਕਿੰਨਾ ਕਥਾ ਕਹਾਣੀਆਂ ਬਲਹਾਰੀ ਗੁਰ ਆਪਣੇ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆਂ ਕਥਾ ਕਹਾਣੀਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਸੁਣ ਸੱਜਣ ਪ੍ਰੀਤਮ ਮੇਰਿਆ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾ ਹਉਂ ਤਿਸ ਦੇਵ ਮਨ ਆਪਣਾ ਹਉਂ ਤਿਸ ਦੇਵ ਮਨ ਆਪਣਾ ਨਿਤ ਹਿਰਦੇ ਰੱਖਾਂ ਸਵਾ ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਸੇ ਗੁਰਦੁਆਰੇ ਸੁਖ ਪਾਵੇ ਹਰੀਦੀ ਕਥਾ ਕੀ ਹੈ ਖਿਆਲ ਕਰੇ ਪਿਛਲੇ ਦਿਹਾੜਿਆਂ ਵਿੱਚ ਸਾਖੀ ਤੇ ਸਿੱਖਿਆ ਦੇ ਪ੍ਰਕਰਨ ਵਿੱਚ ਇੱਕ ਖਿਆਲ ਸਾਂਝਾ ਹੋਇਆ ਸੀ ਸਾਖੀ ਜਿਸਮ ਹੁੰਦੀ ਹੈ ਤੇ ਸਾਖੀ ਇਸ ਲਈ ਜਿਸਮ ਤੋਂ ਪੈਦਾ ਹੁੰਦੀ ਮਨੁੱਖ ਜੋ ਕਰਦਾ ਉਹਦੀ ਸਾਖੀ ਬਣਦੀ ਇਤਿਹਾਸ ਬਣਦਾ ਗੁਰੂ ਇਤਿਹਾਸ ਵੀ ਉਸੇ ਨੂੰ ਕਹਿੰਦੇ ਨੇ ਗੁਰੂ ਦੀ ਸਾਖੀ ਵੀ ਉਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਇਹ ਦਰਸਾਇਆ ਜਾਏ ਦੱਸਿਆ ਜਾਏ ਗੁਰੂ ਨੇ ਆਹ ਕੀਤਾ ਸਾਖੀ ਜੋ ਗੁਰੂ ਕਰਦਾ ਉਹਦੀ ਬਣਦੀ ਤੇ ਸਿੱਖਿਆ ਜੋ ਗੁਰੂ ਕਹਿੰਦਾ ਉਹ ਬਣਦੀ ਸਿੱਖਿਆ ਕਹਿੰਦੇ ਨੇ ਉਸਨੂੰ ਜੋ ਗੁਰੂ ਕਹਿੰਦਾ ਉਹਨੂੰ ਸਿੱਖਿਆ ਕਹਿੰਦੇ ਗੁਰੂ ਸਿੱਖਿਆ ਦੇ ਰਿਹਾ ਤੇ ਜੋ ਗੁਰੂ ਕਰਦਾ ਹੈ ਉਹਨੂੰ ਸਾਖੀ ਕਹਿੰਦੇ ਨੇ ਗੁਰੂ ਜੋ ਕਰਦਾ ਹੈ ਉਹ ਜਿਸਮ ਕਰਕੇ ਹੁੰਦਾ ਕਰਮ ਸਾਰਾ ਜਿਸਮ ਦਾ ਸਰੀਰ ਦਾ ਤੇ ਇੱਕ ਖਿਆਲ ਕਰਿਓ ਜਿੰਨੀ ਵਿਚਾਰਧਾਰਾ ਹੈ ਸਿੱਖਿਆ ਹੈ ਉਹ ਸਾਰੀ ਮਤ ਵਿੱਚ ਹੁੰਦੀ ਜਿਸਮ ਨਹੀਂ ਹੁੰਦੀ ਜਿਸਮ ਦੇ ਅੰਦਰ ਹੁੰਦੀ ਤੇ ਸਿੱਖ ਦੀ ਸਾਂਝ ਸਿੱਖਿਆ ਨਾਲ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਗੁਰ ਕਹਿਆ ਸਾਕਾਰ ਕਮਾਵੋ ਜੋ ਗੁਰੂ ਕਹਿ ਰਿਹਾ ਤੂੰ ਉਹ ਕਰਨੇ ਜੋ ਗੁਰੂ ਕਰ ਰਿਹਾ ਉਹ ਇਸ ਲਈ ਕਿਉਂਕਿ ਜੋ ਉਹਨੇ ਕੀਤਾ ਉਹ ਲਿਖਣ ਵਾਲਾ ਕੋਈ ਹੋਰ ਹੈ। ਮੈਂ ਕੀਤੀ ਸੀ, ਮੈਂ ਰੁਕਣਾ ਇੱਥੇ ਚਾਹੁੰਦਾ ਕਿ ਸਾਖੀ ਕਹਾਣੀ ਜਿਸਮ ਤੋਂ ਬਣਦੀ, ਕਿਉਂਕਿ ਜਿਸਮ ਕਰਮ ਕਰਦਾ ਅਤੇ ਕਰਨ ਨਾਲ ਸਾਖੀ ਬਣਦੀ। ਹੁਣ ਰੱਬ ਜਿਸਮ ਹੈ ਨਹੀਂ, ਹਾਲਾਂਕਿ ਪਿਛਲੇ ਹਰੇ ਵਿੱਚ ਇਹ ਵੀ ਆ ਚੁੱਕਾ ਹੈ ਕਿ ਗੁਰੂ ਵੀ ਜਿਸਮ ਨਹੀਂ, ਜਿਸਮ ਦੇ ਵਿੱਚ ਹੁੰਦਾ। ਗੁਰੂ ਦਾ ਗੁਰੂ ਜਿਸਮ ਦੇ ਵਿੱਚ ਰਹਿੰਦਾ। ਲਫ਼ਜ਼ ਆਏ ਸਨ, ਜੋਤ ਓਆ ਜੁਗਤ ਸਾਏ ਸੈ ਕਾਇਆ ਫਿਰ ਪਲਟੀ। ਇਸ ਲਈ ਕਾਇਆ ਖਤਮ ਹੋਈ ਹੈ, ਗੁਰੂ ਖਤਮ ਨਹੀਂ ਹੋਇਆ। ਗੁਰੂ ਇੱਕ ਹੈ, ਕਾਇਆ ਦਸ ਨੇ। ਗੁਰੂ ਕਾਇਆ ਦੇ ਵਿੱਚ ਰਹਿੰਦਾ, ਗੁਰੂ ਕਾਇਆ ਨਹੀਂ। ਇਹੋ ਕਾਰਨ ਹੈ ਇਹ ਕਹਿ ਦਿੱਤਾ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਉੱਥੇ ਤੂੰ ਕਿਸੇ ਥਾਂ ਭਟਕ ਸਕਣਾ। ਕੋਈ ਲਿਖਾਰੀ, ਕੋਈ ਰਾਈਟਰ ਕਹਾਣੀ ਵੇਲੇ ਕੋਈ ਪਰੇਸ਼ਾਨੀ ਪੈਦਾ ਕਰ ਸਕਦਾ, ਪਰ ਹੋਈਆਂ ਸਾਡੇ ਵਿੱਚ ਵੀ ਹੈ। ਰੱਬ ਵੀ ਜਿਸਮ ਨਹੀਂ, ਇਸ ਲਈ ਬੰਧਨ ਤੇ ਕਰਮ ਬੰਧਨ ਤੋਂ ਮੁਕਤੇ। ਗੁਰੂ ਵੀ ਜਿਸਮ ਨਹੀਂ, ਕਰਮ ਬੰਧਨ ਤੋਂ ਮੁਕਤ ਹੈ। ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਗਿਆਨ ਦੀ ਨਿਸ਼ਾਨੀ ਇਹ ਹੈ ਉੱਥੇ ਕਰਮ ਜਾ ਕੇ ਮਿਟ ਜਾਂਦਾ। ਕਰਮ ਤਾਂ ਇੱਕ ਆਰੰਭ ਹੈ, ਜਿਵੇਂ ਊੜਾ ਐੜਾ ਈੜੀ ਸੱਸਾ ਪਹਿਲਾਂ ਪੜ੍ਹਨਾ ਹੁੰਦਾ। ਮਤ ਸਮਝੋ ਇਹਦੇ ਨਾਲ ਕੋਈ ਡਿਗਰੀ ਮਿਲ ਜਾਂਦੀ ਹੈ, ਪਰ ਇੱਕ ਆਰੰਭ ਹੈ ਡਿਗਰੀ ਦਾ, ਪੜ੍ਹਾਈ ਦਾ। ਗੁਰੂ ਨੇ ਕਹਿ ਦਿੱਤਾ, ਕਹਿਣ ਲੱਗੇ ਗਿਆਨੇ ਕਾਰਨ ਕਰਮ ਅਭਿਆਸ, ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ, ਗਿਆਨ ਭਇਆ ਤੋ ਕਰਮੇ ਨਾਸ। ਉੱਥੇ ਕਰਮ ਖਤਮ ਹੋ ਗਿਆ। ਗੁਰੂ ਗਿਆਨ ਹੈ ਤੇ ਰੱਬ ਦਾ ਗਿਆਨ ਹੈ, ਕਿਉਂਕਿ ਦੋਨੋਂ ਹੀ ਜਿਹੜੇ ਨੇ ਜਿਸਮ ਨਹੀਂ। ਇਸ ਲਈ ਮੈਂ ਕਈ ਵਾਰ ਕਰਦਾ, ਇੱਕ ਖਿਆਲ ਰੱਖਿਓ, ਜਿਹੜੀ ਸਾਖੀ ਗੁਰੂ ਦੇ ਜਿਸਮ ਦੀ ਕੋਈ ਹੋਵੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ 'ਤੇ ਪਰਖ ਲਈ, ਕਿਉਂਕਿ ਇਹ ਸਿੱਖਿਆ ਉਹ ਸਾਖੀ ਹੈ। ਸਾਖੀ ਨੂੰ ਸਿੱਖਿਆ 'ਤੇ ਪਰਖਿਆ ਜਾ ਸਕਦਾ, ਸਿੱਖਿਆ ਨੂੰ ਸਾਖੀ 'ਤੇ ਨਹੀਂ। ਸਾਖੀ ਸਿੱਖਿਆ ਦੇ ਅਨੁਕੂਲ ਹੋਣੀ ਚਾਹੀਦੀ ਹੈ, ਸਿੱਖਿਆ ਸਾਖੀ ਦੇ ਅਨੁਕੂਲ ਨਹੀਂ, ਕਿਉਂਕਿ ਸਿੱਖਿਆ ਜਿਸਮ ਹੈ, ਸਾਖੀ ਜਿਸਮ ਹੈ। ਸਿੱਖਿਆ ਉਪਦੇਸ਼, ਸਿੱਖਿਆ ਗਿਆਨ। ਹੁਣ ਇੱਥੇ ਰੁਕਣਾ। ਗੁਰੂ ਆਖਰੇ ਨੇ ਇੱਕ ਖਿਆਲ ਕਰੀ, ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਰੱਬ ਦੀ ਕਥਾ ਕੀ ਹੈ, ਰੱਬ ਦੀ ਕਹਾਣੀ ਕੀ ਹੈ? ਕੋਈ ਜਿਸਮ ਤੇ ਹੈ ਨਹੀਂ ਰੱਬ। ਜੇ ਜਿਸਮ ਕਰਕੇ ਰੱਬ ਨੂੰ ਮੰਨਣਾ ਤੇ ਫਿਰ ਕੇਵਲ ਮਨੁੱਖਤਾ ਦੇ ਅੰਦਰ ਹੀ ਦੇਖਿਆ ਜਾ ਸਕਦਾ, ਇਹ ਸਾਰਾ ਉਹਦਾ ਜਿਸਮ ਹੈ। ਇਸ ਲਈ ਗੁਰੂ ਨਾਨਕ ਨੇ ਆਖ ਦਿੱਤਾ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਇਹ ਸਾਰੇ ਹਜ਼ਾਰਾਂ ਅੱਖਾਂ ਤੇਰੀਆਂ ਨੇ, ਪਰ ਤੇਰੀ ਆਪਣੀ ਵੱਖਰੀ ਕੋਈ ਅੱਖ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਤੇਰੀਆਂ ਹਜ਼ਾਰਾਂ ਹੀ ਮੂਰਤਾਂ ਨੇ, ਪਰ ਤੇਰੀ ਕੋਈ ਮੂਰਤ ਨਹੀਂ। ਜਿਸਮ ਕੇਵਲ ਇਹ ਸੰਸਾਰ ਹੈ ਜਿਹਦੇ ਵਿੱਚ ਰੱਬ ਰਹਿੰਦਾ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਵਿਚ ਵਾਸ। ਇਸ ਲਈ ਇਸ ਸੰਸਾਰ ਵਿੱਚੋਂ ਵੀ ਜਿੰਨੇ ਗੁਣ ਮਿਲਣ ਉਹ ਸਮਝ ਲਈ ਰੱਬ ਦੀ ਕਹਾਣੀ ਬਸ। ਇਸ ਲਈ ਆਖ ਦਿੱਤਾ ਕਿ ਭਲਿਆ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਜੇ ਗੁਣ ਹੋਵਣ ਸਾਜਨ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ, ਕਿਉਂਕਿ ਰੱਬ ਗੁਣਵੰਤ ਹੈ। ਤੂੰ ਫਿਰ ਗੁਣਵੰਤ ਹਾਂ ਅਵਗੁਣਿਆਰਾ, ਮੇਰੇ ਤੇ ਤੇਰੇ ਵਿੱਚ ਇੰਨਾ ਹੀ ਅੰਤਰ ਹੈ। ਤੂੰ ਕੇਵਲ ਗੁਣ ਹੈ, ਤੇਰੇ ਕੋਲ ਇੰਨੇ ਗੁਣ ਨੇ, ਜੇ ਮੈਨੂੰ ਥੋੜ੍ਹੇ ਜਿਹੇ ਦੇ ਦੇ ਤੇ ਮੇਰੇ ਜੀਵਨ ਦਾ ਵੀ ਗੁਜ਼ਾਰਾ ਹੋ ਜਾਏ, ਇੰਨੇ ਕੁ ਗੁਣ ਦੇ ਦੇ ਤੇ ਤੇਰਾ ਕੀ ਵਿਗੜਦਾ, ਤੇਰਾ ਕੀ ਘਟਦਾ, ਤੇਰੇ ਗੁਣ ਬਹੁਤੇ। ਮੈਂ ਏਕ ਨਾ ਜਾਣਿਆ ਮੈਂ ਮੂਰਖ ਕੱਛ ਦੀਜੇ, ਥੋੜ੍ਹੇ ਜਿਹੇ ਦੇ ਦੇ ਤਾਂ ਕਿ ਮੈਂ ਗੁਣਾਂ ਤੋਂ ਭੁੱਖਾ ਨਾ ਮਰ ਜਾ, ਮੇਰੀ ਆਤਮਾ ਗੁਣਹੀਨ ਹੋ ਕੇ ਭੁੱਖੀ ਨਾ ਮਰ ਜਾਏ, ਕੁਛ ਕੁ ਗੁਣ ਦੇ ਦੇ ਤਾਂ ਕਿ ਮੇਰੇ ਜੀਵਨ ਦਾ ਰਾਹ ਤੁਰ ਪਵੇ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕੱਛ ਦੀਜੇ। ਇਸੇ ਲਈ ਗੁਰੂ ਨਾਨਕ ਨੇ ਇੱਕ ਹੋਰ ਥਾਂ ਬਾਣੀ ਅੰਦਰ ਰੱਖ ਦਿੱਤਾ, ਕਹਿਣ ਲੱਗੇ ਹੱਬ ਗੁਣ ਤੈਂਡੇ ਨਾਨਕ ਜੀ, ਮੈਂ ਕੁ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ, ਤੁਧ ਜੇਵਣ ਦਾਤਾਰ ਨਾ ਕੋਈ ਜਾਚਕ ਸਦਾ ਜਚੋਵੇ। ਤੇਰੇ ਘਰ ਬਹੁਤੇ ਗੁਣ ਵੇਖ ਕੇ ਮੈਂ ਵੀ ਤੇਰੇ ਦਰ ਦਾ ਮੰਗਤਾ ਬਣ ਗਿਆ, ਕੁਛ ਮੈਨੂੰ ਵੀ ਦੇ ਦੇ ਤਾਂ ਕਿ ਮੈਂ ਵੀ ਜੀਵਨ ਦਾ ਗੁਜ਼ਾਰਾ ਕਰ ਸਕਾਂ। ਗੁਣਾ ਬਿਨਾਂ ਹੋਣਾ ਨਹੀਂ, ਕਿਉਂਕਿ ਤੇਰੇ ਗੁਣ ਹੀ ਤੇਰੀ ਕਹਾਣੀ ਨੇ। ਕਹਿਣ ਲੱਗੇ ਜਿਸ ਕਿਸੇ ਜਿਸਮ ਵਿੱਚ ਸਮਾਜ ਵਿੱਚੋਂ ਵੀ ਕਿਸੇ ਕੋਲ ਆਦਤ ਵੀ ਜਿੱਥੋਂ ਗੁਣ ਮਿਲਦਾ ਰਹੇ, ਕਹਿਣ ਲੱਗੇ ਜਿਸ ਕਿਸੇ ਜਿਸਮ ਵਿੱਚ ਕੋਈ ਗੁਣ ਬੈਠਾ ਹੋਵੇ ਉਹਨੂੰ ਰੱਬ ਦੀ ਕਹਾਣੀ ਸਮਝ ਲਈ। ਤੇ ਗੁਰੂ ਵੀ ਜਿਹੜੀਆਂ ਕਹਾਣੀਆਂ ਸੁਣਾਉਂਦਾ ਨਾ ਰੱਬ ਦੀਆਂ, ਉਹ ਗੁਣ ਸੁਣਾਉਂਦਾ, ਗੁਣ ਦਿੰਦਾ। ਇਸੇ ਲਈ ਆਰੰਭ ਇੱਥੋਂ ਕੀਤੋ ਨੇ, ਆਰੰਭ ਇਸ ਲਈ ਇੱਥੋਂ ਕੀਤੋ ਨੇ। ਕਹਿਣ ਲੱਗੇ ਹੇ ਮੇਰੇ ਮਾਲਕ, ਜਿੰਨਾ ਕੁ ਮੈਂ ਚੱਲ ਰਿਹਾ ਨਾ ਉਹ ਭਾਵੇਂ ਉਹ ਬਖਸ਼ਿਸ਼ ਤੇਰੀ ਰਹਿਮਤ ਦਾ ਸਦਕਾ, ਤੇਰੇ ਦਿੱਤੇ ਹੋਏ ਗੁਣਾਂ ਨਾਲ ਚੱਲ ਰਿਹਾ, ਹੋਰ ਮੈਂ ਗੁਣ ਮੇਰੇ ਕੋਲ ਕੋਈ ਨਹੀਂ। ਜਿਵੇਂ ਤੂੰ ਚਲਾਉਣਾ ਉਵੇਂ ਚੱਲਣਾ, ਤੇ ਜਿਹੜਾ ਤੂੰ ਚਲਾਉਣਾ ਉਹ ਕੇਵਲ ਗੁਣਾਂ ਕਰਕੇ ਹੀ ਚੱਲਣਾ। ਜਿਵ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲੇ, ਜਿੰਨਾ ਮਾਰਗ ਪਾਵੇ ਜਿਵੇਂ ਤੂੰ ਚਲਾਉਣਾ, ਜਿਹੜਾ ਜਿਹੜਾ ਗੁਣ ਦਿੰਦਾ ਉਹਦੇ ਅਨੁਸਾਰ ਹੀ ਮੈਂ ਚੱਲਣਾ, ਕਿਉਂਕਿ ਪਿਛਲੀ ਕੜੀ ਨਾਲ ਜੁੜਨਾ, ਕੱਲ੍ਹ ਦੀਆਂ ਪਿਛਲੀਆਂ ਪੌੜੀਆਂ ਤੋਂ ਚੱਲ ਰਿਹਾ ਭਗਤੀ ਮਾਰਗ, ਜਿਹਨੂੰ ਗੁਰੂ ਦੁਆਰਾ ਅੰਮ੍ਰਿਤ ਗੁਣਾਂ ਦਾ ਨਸੀਬ ਹੋਇਆ, ਤੇ ਉਸ ਗੁਣਾਂ ਦੇ ਅੰਮ੍ਰਿਤ ਵਿੱਚ ਆ ਗੁਣ ਆਏ ਨੇ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੈ ਜੁਗ ਨਿਰਾਲੀ। ਹੁਣ ਉਹ ਚਾਲ ਕੀ ਹੈ, ਕਿਉਂਕਿ ਚਾਲ ਦਾ ਅਰਥ ਵੀ ਜੀਵਨ ਜੁਗਤ ਹੈ, ਰਹਿਣ ਸਹਿਣ ਹੈ, ਕਿਵੇਂ ਚੱਲ ਰਿਹਾ ਮੇਰਾ ਜੀਵਨ, ਕਿਵੇਂ ਚੱਲ ਰਿਹਾ, ਕਿਉਂਕਿ ਚਾਲ ਦਾ ਅਰਥ ਵੀ ਇਹੋ। ਇਸੇ ਲਈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਉਹ ਚਾਲੀ ਕੀ ਹੈ, ਜੋ ਗੁਰ ਕਹੇ ਸੋਈ ਭਲ ਮਾਨੋ, ਇਹ ਚਾਲੀ ਹੈ। ਕਹਿਣ ਲੱਗੇ ਹੇ ਮੇਰੇ ਮਾਲਕ, ਜਿਵੇਂ ਤੂੰ ਚਲਾਏ ਹੈ ਮੈਂ ਉਵੇਂ ਹੀ ਚੱਲ ਰਿਹਾ, ਜੇ ਚੱਲ ਰਿਹਾ ਤਾਂ ਮਤ ਸਮਝੇ ਮੈਂ ਚੱਲ ਰਿਹਾ, ਤੇਰੇ ਗੁਣਾਂ ਵਿੱਚੋਂ ਕੁਛ ਗੁਣ ਤੂੰ ਮੈਨੂੰ ਗੁਰੂ ਦੁਆਰੇ ਬਖਸ਼ਿਸ਼ ਕਰਕੇ ਦਿੱਤੇ। ਗੁਰੂ ਨੇ ਜਿਹੜੀਆਂ ਤੇਰੀਆਂ ਕਥਾ ਕਹਾਣੀਆਂ ਸੁਣਾਈਆਂ ਨੇ ਉਹ ਗੁਣ ਹੀ ਨੇ, ਅਤੇ ਉਹਨਾਂ ਰਾਹੀਂ ਮੈਨੂੰ ਆਤਮਿਕ ਸੁੱਖ ਮਿਲਿਆ। ਜਿਸਨੂੰ ਕਥਾ ਸੁਣਾਇਆ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ। ਜਿਹੜੇ ਪ੍ਰਭੂ ਦੇ ਗੁਣਾਂ ਨੂੰ ਨਹੀਂ ਜਾਣਦਾ, ਜਿਹੜਾ ਗੁਣਾਂ ਨੂੰ ਇਕੱਤਰ ਨਹੀਂ ਕਰਦਾ, ਉਹਨੂੰ ਸੁੱਖ ਨਹੀਂ ਮਿਲ ਸਕਦਾ। ਅਤੇ ਗੁਣ ਮਿਲਦੇ ਨੇ ਗੁਰੂ ਰਾਹੀਂ, ਕਿਉਂਕਿ ਹਰੀ ਹੈ ਹੀ ਗੁਣ ਰੂਪ, ਉਹਦੀਆਂ ਗੱਲਾਂ ਗੁਣ ਰੂਪ ਕਰਕੇ ਗੁਰੂ ਦਿੰਦਾ। ਅੱਗੇ ਜਾ ਕੇ ਗੱਲ ਬੜੀ ਖੂਬਸੂਰਤ ਆਖੀ, ਉਹ ਕਹਿਣ ਲੱਗੇ ਪਤਾ ਜੇ ਉਹ ਸੋਹਲਾ ਸੁੱਖਾਂ ਦਾ ਗੀਤ ਆ ਇੱਥੇ ਰੁਕਣਾ। ਗੁਰਦੁਆਰੇ ਸੁੱਖ ਪਾਵੇ ਕੀ ਹੈ, ਜਿਸ ਘਰ ਵਿੱਚ ਸੁੱਖ ਹੁੰਦੇ ਨੇ ਉੱਥੇ ਹੀ ਸੋਹਲੇ ਹੁੰਦੇ। ਸਗਲੇ ਬਾਣੀ ਵਿੱਚ ਆਖਿਆ ਸੁੱਖ ਸੋਹਲੜਾ ਹਰ ਦਿਹਾਵੋ, ਸੋਹਲੜਾ ਕਹਿੰਦੇ ਹੀ ਉਸਨੂੰ ਨੇ, ਜਿਹੜਾ ਸੁੱਖਾਂ ਦਾ ਗੀਤ ਹੁੰਦਾ, ਖੁਸ਼ੀਆਂ ਦਾ ਗੀਤ ਹੁੰਦਾ, ਉਹਨੂੰ ਸੋਹਲੇ ਆਖਦੇ। ਫਲਾਣੇ ਦੇ ਘਰ ਤਾਂ ਵੀ ਸੋਹਲੇ ਗਾਏ ਜਾ ਰਹੇ ਨੇ, ਖੁਸ਼ੀਆਂ ਦਾ ਗੀਤ। ਅਤੇ ਗੁਰੂ ਕਹਿੰਦੇ ਨੇ ਪਤਾ ਹੀ ਖੁਸ਼ੀਆਂ ਦਾ ਗੀਤ ਕਿਹੜਾ, ਜਿਹੜਾ ਤੇਰੇ ਘਰ ਵਿੱਚ ਵੱਜਿਆ। ਪਿਛਲੀ ਅਨੰਦ ਸਾਹਿਬ ਦੀ ਸਾਰੀ ਲੜੀ ਜੁੜ ਰਹੀ ਹੈ, ਪੰਜ ਸ਼ਬਦ ਅਨਹਦ ਵਾਜੇ। ਜਿਸ ਘਰ ਵਿੱਚ ਗੁਰੂ ਰਹਿਮਤ ਕਰਦਾ, ਵਾਜੇ ਸ਼ਬਦ ਘਨੇਰੇ, ਘਰ ਸੁਭਾਗੇ, ਘਰ ਭਾਗਾਂ ਵਾਲਾ, ਜਿੱਥੇ ਸ਼ਬਦ ਵੱਜਦਾ। ਅਤੇ ਇੱਥੇ ਗੁਰੂ ਕਹਿੰਦਾ ਇੱਕ ਖਿਆਲ ਕਰੀ, ਜਿਹੜਾ ਸੁੱਖਾਂ ਦਾ ਸੋਹਲਾ ਹੈ ਨਾ, ਉਹ ਕੇਵਲ ਸ਼ਬਦ ਹੈ। ਜਿੱਥੇ ਸ਼ਬਦ ਨਾ ਵੱਜੇ, ਸਮਝੋ ਇਹਦੇ ਅੰਦਰ ਸੁੱਖ ਨਹੀਂ ਆਇਆ। ਮਤ ਅਸੀਂ ਤਸੱਵਰ ਕਰੀਏ ਬਹੁਤ ਸਾਰੀ ਦੌਲਤ ਦਾ ਨਾਂ ਸੁੱਖ ਹੈ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ। ਕਹਿਣ ਲੱਗੇ ਮੈਂ ਬੜੇ ਦੇਖੇ ਨੇ ਕਈ ਕੋਟ ਕੀਏ ਧਨਵੰਤ, ਜਿਹੜੇ ਧਨਵੰਤ ਨੇ ਕੋਈ ਥੋੜ੍ਹੇ ਨਹੀਂ। ਪਰ ਅਗਲੀ ਲਾਈਨ ਪੜ੍ਹੋ, ਕਹਿਣ ਲੱਗੇ ਕਈ ਕੋਟ ਮਾਇਆ ਮੈਂ ਚਿੰਤ, ਦੌਲਤ ਦੇ ਅੰਬਾਰ ਨੇ ਪਰ ਚਿੰਤਾ ਖਾਈ ਜਾਂਦੀਆਂ ਨੇ, ਫਿਕਰਾਂ ਵਿੱਚ ਨੀਂਦ ਨਹੀਂ ਆਉਂਦੀ, ਚੈਨ ਕੋਈ ਨਹੀਂ। ਕਹਿਣ ਲੱਗੇ ਕਿਸੇ ਅਮੀਰ ਦੌਲਤਵੰਦ ਨੂੰ ਵੇਖ ਕੇ ਕਿਤੇ ਇਹ ਨਾ ਸਮਝ ਲਈ ਬੜਾ ਸੁਖੀ ਹੈ, ਸੁੱਖ ਸੋਹਲਾ ਕੋਈ ਨਹੀਂ। ਕਦੀ ਵੀ ਸੁੱਖ ਸੋਹਲਾ ਦੌਲਤ, ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਜੇ ਤੂੰ ਆਖੇ ਕੋਈ ਬਹੁਤ ਚੰਗਾ ਵਿਦਵਾਨ ਹੈ, ਸਿਆਣਾ ਹੈ, ਜਾਂ ਬਹੁਤ ਚੰਗਾ ਸੋਹਣਾ ਖੂਬਸੂਰਤ ਹੈ। ਕਹਿਣ ਲੱਗੇ ਕਿਸੇ ਕੋਲ ਸਾਰੀਆਂ ਚੀਜ਼ਾਂ ਹੀ ਇਕੱਠੀਆਂ ਹੋ ਜਾਣ, ਖੂਬਸੂਰਤ ਵੀ ਹੋਵੇ, ਸਿਆਣਾ ਵੀ ਹੋਵੇ, ਗੱਲਬਾਤ ਵੀ ਸਿਆਣੀ ਕਰਦਾ ਹੋਵੇ, ਦੌਲਤ ਦੀ ਵੀ ਕੋਈ ਘਾਟ ਨਾ ਹੋਵੇ। ਗੁਰੂ ਕਹਿਣ ਲੱਗੇ ਇੱਕ ਖਿਆਲ ਕਰੀ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਇੰਨਾ ਕੁਝ ਵੀ ਹੋ ਜਾਏ ਤਾਂ ਫਿਰ ਵੀ ਸਮਝ ਲਈ ਮ੍ਰਿਤਕ ਕਹੀਏ ਨਾਨਕਾ। ਅਤੇ ਜਿੱਥੇ ਜਿਸ ਘਰ ਵਿੱਚ ਜਿੱਥੇ ਮ੍ਰਿਤਕ ਹੋ ਜਾਏ ਕੋਈ, ਉਹਨੂੰ ਭਲਾ ਕੀ ਆਖੋਗੇ, ਇਸ ਘਰ ਵਿੱਚ ਸੋਹਲੇ ਗਾ ਜਾ ਰਹੇ ਨੇ, ਉਸ ਦਾ ਵਹਿਣ ਪਾਇਆ ਜਾ ਸਕਦਾ। ਵਹਿਣ ਪਾਉਣੇ ਅਤੇ ਸੋਹਲੇ ਗਾਉਣ ਵਿੱਚ ਇਹੋ ਅੰਤਰ ਹੈ। ਜਿੱਥੇ ਕੋਈ ਮ੍ਰਿਤਕ ਹੋਵੇ ਉੱਥੇ ਵੈਣ ਦੇ ਗੀਤ ਤਾਂ, ਵੈਣ ਦੀ ਆਵਾਜ਼ ਤਾਂ ਸੁਣੀ ਜਾ ਸਕਦੀ ਹੈ, ਸੋਹਲਿਆਂ ਦੀ ਨਹੀਂ। ਅਤੇ ਗੁਰੂ ਕਹਿੰਦੇ ਨੇ ਮੈਂ ਦੇਖਦਾ ਕਈ ਆਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਇਸ ਲਈ ਮੈਨੂੰ ਉਹਦੇ ਘਰ ਵਿੱਚ ਸੋਹਲੇ ਨਹੀਂ ਦਿਸਦੇ, ਸੁੱਖਾਂ ਦੇ ਗੀਤ ਨਹੀਂ ਦਿਸਦੇ, ਨਜ਼ਰੀ ਪੈਂਦੇ। ਕਹਿਣ ਲੱਗੇ ਸੁੱਖਾਂ ਦਾ ਗੀਤ ਕਿਹੜਾ ਹੈ, ਜਿਸ ਦੇ ਗਾਉਣ ਨਾਲ ਪਤਾ ਲੱਗ ਜਾਏ ਕਿ ਇਹਦੇ ਘਰ ਸੁੱਖ ਹੈ। ਗੁਰੂ ਕਹਿੰਦੇ ਨੇ ਉਹ ਸੁਣਾਉਂਦਾ ਗੁਰੂ ਹੈ, ਉਸੇ ਦਾ ਨਾਂ ਹਰ ਕੀਆਂ ਕਥਾ ਕਹਾਣੀਆਂ। ਤੇ ਉਹ ਭਲਿਆ ਜੇ ਤੂੰ ਆਪਣੇ ਘਰ ਵਿੱਚ ਮੌਤ ਦੇ ਵੈਣ ਨਹੀਂ ਸੁਣਨਾ ਚਾਹੁੰਦਾ, ਜੇ ਤੂੰ ਆਪਣੇ ਘਰ ਵਿੱਚ ਮ੍ਰਿਤਕਪਣ ਨਹੀਂ ਚਾਹੁੰਦਾ, ਮੈਂ ਕੱਲ੍ਹ ਕੀਤੀ ਸੀ ਅੰਮ੍ਰਿਤ ਦਾ ਅਰਥ ਕੀ ਹੈ, ਕਿਉਂਕਿ ਕੱਲ੍ਹ ਦੀ ਲਾਈਨਾਂ ਆਈਆਂ ਸਨ ਕਿ ਅੰਮ੍ਰਿਤ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ, ਕੱਲ੍ਹ ਦੀ ਪੌੜੀ ਵਿੱਚ ਇਹ ਸ਼ਬਦ ਆਇਆ ਸੀ ਕਿ ਸੁਰ ਨਾਲ ਮੁੰਜਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਕਿਉਂਕਿ ਅੰਮ੍ਰਿਤ ਨਾਲ ਮ੍ਰਿਤਕ ਖਤਮ ਹੁੰਦੀ ਹੈ, ਮ੍ਰਿਤਕ ਨਾਲ ਵੈਣ ਖਤਮ ਹੁੰਦੇ। ਸੰਸਾਰ ਦੇ ਜਿੰਨੇ ਸੁੱਖ ਨੇ ਉਹ ਸਾਰੇ ਉੱਥੇ ਰੁਕ ਜਾਂਦੇ ਨੇ, ਦੁਨੀਆਂ ਦੇ ਜਿੰਨੇ ਦੁੱਖ ਨੇ ਉਹਨਾਂ ਸਭ ਦੇ ਉੱਤੇ ਆ ਕੇ ਪ੍ਰਭਾਵਿਤ ਹੋ ਜਾਂਦਾ ਮ੍ਰਿਤਕਤਾ ਦਾ ਦੁੱਖ। ਇਸ ਲਈ ਗੁਰੂ ਨੇ ਬਾਣੀ ਅੰਦਰ ਜਦੋਂ ਦੁੱਖਾਂ ਦਾ ਜ਼ਿਕਰ ਕੀਤਾ ਨਾ, ਉਦੋਂ ਕਹਿਣ ਲੱਗੇ ਇੱਕ ਵਿਛੋੜਾ, ਇੱਕ ਦੁੱਖ ਭੂਖ, ਅਤੇ ਅਖੀਰਲੀ ਲਾਈਨ ਵਿੱਚ ਕਹਿਣ ਲੱਗੇ ਸਭ ਤੋਂ ਵੱਡਾ ਦੁੱਖ ਕੀ, ਇੱਕ ਦੁੱਖ ਸ਼ਕਤਵਾਰ ਜਮਦੂਤ, ਮੌਤਿਕ ਦੁੱਖ। ਇਸ ਲਈ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਸਜ਼ਾ ਦੇਣੀ ਹੋਵੇ ਨਾ, ਕਿਸੇ ਅਦਾਲਤ ਨੇ ਸਭ ਤੋਂ ਵੱਡੀ ਸਜ਼ਾ ਦੇਣੀ ਹੋਵੇ, ਸਜ਼ਾ ਮੌਤ, ਮੌਤ ਦੁੱਖ। ਮੌਤ ਦੇ ਘਰ ਵਿੱਚ ਜਿੰਨੀ ਮਰਜ਼ੀ ਦੌਲਤ ਹੋਵੇ, ਜਿੱਥੇ ਮੌਤ ਹੋ ਜਾਏ, ਲਾਸ਼ ਪਈ ਹੋਵੇ, ਉੱਥੇ ਜਿੰਨੇ ਮਰਜ਼ੀ ਸੁੱਖਾਂ ਦੇ ਸਮਾਨ ਪਏ ਹੋਣ, ਕੋਈ ਵੀ ਹੰਡਾਏ ਨਹੀਂ ਜਾ ਸਕਦੇ। ਜਿੰਨੀ ਦੇਰ ਉਹ ਮੌਤ ਦਾ ਸਾਇਆ, ਮੌਤ ਦਾ ਸਹਿਮ, ਮੌਤ ਦਾ ਵਾਤਾਵਰਨ ਘਰੋਂ ਉੱਠ ਨਾ ਜਾਏ, ਉਨੀ ਦੇਰ ਕੋਈ ਸੁੱਖ ਸੁੱਖ ਨਹੀਂ ਰਹਿੰਦਾ। ਸਾਰੇ ਸੁੱਖਾਂ ਦੇ ਸਮਾਨ ਪਏ ਧਰੇ ਧਰਾਏ ਰਹਿ ਜਾਂਦੇ ਨੇ, ਖੂਬਸੂਰਤ ਟੇਸਟੀ ਖਾਣੇ ਬਣਾਏ ਹੁਣ ਕੋਈ ਨਹੀਂ ਖਾਂਦਾ, ਘਰ ਕੋਈ ਮੌਤ ਹੋ ਜਾਏ, ਘਰ ਜਿੰਨੇ ਮਰਜ਼ੀ ਕੀਮਤੀ ਕੱਪੜੇ ਬਣਾ ਕੇ ਸੂਟ ਸ਼ੌਕ ਨਾਲ ਰੱਖੇ ਹੁਣ ਕੋਈ ਨਹੀਂ ਪਾਉਂਦਾ ਮ੍ਰਿਤਕ ਦੇ ਘਰ ਅੰਦਰ, ਕਿਉਂਕਿ ਸੁੱਖ ਸਾਰੇ ਰੁਕ ਜਾਂਦੇ, ਦੁੱਖ ਸਾਰੇ ਆਰੰਭ ਹੁੰਦੇ। ਤੇ ਗੁਰੂ ਕਹਿੰਦੇ ਨੇ ਖਿਆਲ ਕਰੀ, ਜੇ ਸੁੱਖਾਂ ਦੇ ਗੀਤ ਚਾਹੁੰਦਾ ਤੇ ਜ਼ਰੂਰੀ ਹੈ ਮ੍ਰਿਤਕਤਾ ਦਰਮਿਆਨ ਵਿੱਚੋਂ ਨਿਕਲ ਜਾਏ, ਤੇ ਅੰਮ੍ਰਿਤ ਨਾਲ ਮ੍ਰਿਤਕਤਾ ਖਤਮ ਹੋਣੀ ਹੈ, ਜਿਹੜਾ ਗੁਰੂ ਰਾਹੀਂ ਆਉਣਾ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਤੇ ਉਹ ਅੰਮ੍ਰਿਤ ਕੀ ਹੈ, ਉਹ ਵੀ ਗੁਣ। ਤੇ ਜੇ ਗੁਣ ਹੀ ਅੰਮ੍ਰਿਤ ਹੈ ਤੇ ਫਿਰ ਖਿਆਲ ਕਰੀ ਸੁੱਖ ਸੋਹਣਾ ਜਿਹੜਾ ਉਹ ਤਾਂ ਹੀ ਸੁੱਖ ਹੈ। ਗੁਰੂ ਬਾਣੀ ਵਿੱਚ ਇਸੇ ਲਈ ਕਹਿੰਦੇ ਨੇ ਗੁਰੂ ਦਾ ਜਿੰਨਾ ਸ਼ਬਦ ਹੈ ਨਾ ਉਹ ਸੁੱਖ ਸੋਹਲਾ ਹੈ। ਕਹਿਣ ਲੱਗੇ ਇਹ ਸੋਹਲਾ ਸ਼ਬਦ ਸੁਹਾਵਾ, ਜਿਹੜਾ ਸੁਹਾਵਣਾ ਸ਼ਬਦ ਹੈ ਨਾ ਇਹ ਸੋਹਲਾ ਹੈ। ਤੇ ਸੋਹਲੇ ਸੁੱਖਾਂ ਦੇ ਗੀਤ ਗਾਉਂਦੇ, ਵਿਆਹਾਂ ਦੇ ਦਿਨਾਂ ਅੰਦਰ ਲੋਕ ਸੋਹਲੇ ਗਾਉਂਦੇ ਨੇ, ਗੀਤ ਗਾਉਂਦੇ ਨੇ, ਸੁੱਖਾਂ ਦੇ ਗੀਤ ਗਾਉਂਦੇ ਨੇ, ਕਦੀ ਮ੍ਰਿਤਕ ਤੇ ਕਿਸੇ ਨੇ ਸੁੱਖਾਂ ਦੇ ਗੀਤ ਨਹੀਂ ਗਾਏ। ਗੁਰੂ ਕਹਿੰਦੇ ਨੇ ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ। ਕਹਿਣ ਲੱਗੇ ਪਰ ਇਹ ਸੁਣਾਉਂਦਾ ਕੌਣ ਹੈ, ਸਤਿਗੁਰੂ ਸੁਣਾਇਆ। ਇਹ ਸਤਿਗੁਰੂ ਜਿਹੜਾ ਸ਼ਬਦ ਸੁਣਾਉਂਦਾ ਨਾ, ਇਹ ਅਸਲ ਸੁੱਖਾਂ ਦਾ ਘਰ ਹੈ, ਸੁੱਖਾਂ ਦਾ ਗੀਤ ਹੈ। ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਦੁੱਖ ਰੋਗ ਸੰਤਾਂ
ਇਹ ਸਹੀ ਬਾਣੀ ਦੀ ਆਖਰੀ ਪੌੜੀ ਦੀ ਲਾਈਨ ਹੈ। ਗੁਰੂ ਕਹਿੰਦੇ ਨੇ
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਬਾਣੀ ਜੋ ਜੀਓ ਜਾਣੇ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਇਹ ਬਾਣੀ ਜੋ ਜੀਓ ਜਾਣੇ ਗੁਰ ਸਾਗਰ ਰਤਨੀ ਭਰਪੂਰ, ਬਾਣੀ ਗੁਰਬਾਣੀ ਲਾਗੇ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆਰਾ, ਬਾਣੀ ਲਾਗੇ ਤਿੰਨ ਹੱਥ ਚੜਿਆ ਨਿ ਨਿਰਮੋਲਕ ਰਤਨ ਅਪਾਰਾ।
ਕਹਿਣ ਲੱਗੇ ਇੱਕ ਵਿਸ਼ਵਾਸ ਕਰ, ਜਿਹੜਾ ਸ਼ਬਦ ਗੁਰੂ ਸੁਣਾਉਂਦਾ ਹੈ ਉਹ ਸੁੱਖਾਂ ਦਾ ਗੀਤ ਹੈ। ਭਾਵ ਸੁਣ ਲੈਣ ਨਾਲ ਸੁੱਖਾਂ ਦਾ ਗੀਤ ਹੋ ਗਿਆ। ਇੱਥੇ ਫਿਰ ਰੁਕਣਾ, ਸ਼ਬਦ ਤਾਂ ਗੁਰੂ ਰੋਜ਼ ਸੁਣਾ ਰਿਹਾ ਹੈ, ਅਸੀਂ ਕਰੀਬ ਕਰੀਬ ਸੁਣ ਰਹੇ ਹਾਂ, ਪਰ ਭਲਾ ਸੋਚਿਓ ਜਿਹੜੇ ਰੋਜ਼ ਗੁਰਦੁਆਰੇ ਆਉਂਦੇ ਨੇ, ਜਿਹੜੇ ਰੋਜ਼ ਸੁੱਖਾਂ ਦਾ ਗੀਤ ਸੁਣਦੇ ਨੇ, ਭਲਾ ਉਹਨਾਂ ਨੂੰ ਕਦੀ ਦੁੱਖ ਨਹੀਂ ਆ, ਉਹਨਾਂ ਕਦੀ ਦੁੱਖ ਦਾ ਅਨੁਭਵ ਨਹੀਂ ਕੀਤਾ? ਹਾਲਾਂਕਿ ਦੁੱਖ ਇੱਕ ਅਨੁਭਵ ਹੈ, ਦੁੱਖ ਇੱਕ ਮਹਿਸੂਸ ਕਰਨ ਵਾਲੀ ਚੀਜ਼ ਹੈ। ਪਰ ਚਲੋ, ਕੀ ਉਹ ਆਪਣੇ ਆਪ ਵਿੱਚ ਕਦੀ ਉਹਨਾਂ ਨੇ ਦੁੱਖ ਮਹਿਸੂਸ ਨਹੀਂ ਕੀਤਾ? ਜਿਹੜੇ ਭਲਾ ਗੁਰਦੁਆਰੇ ਰੋਜ਼ ਆਉਂਦੇ ਨੇ, ਉਹਨਾਂ ਦੇ ਮਨ ਵਿੱਚ ਕਦੀ ਕਲੇਸ਼ ਨਹੀਂ ਹੋਇਆ? ਮੈਂ ਤੇ ਅਕਸਰ ਦੇਖਣਾ, ਆਪਣੇ ਜੀਵਨ ਨਾਲ ਵੀ ਹੰਡਾਣਾ, ਦੂਜਿਆਂ ਨੂੰ ਵੀ ਦੇਖਣਾ, ਦਿਨ ਰਾਤ ਬਾਣੀ ਪੜ੍ਹਨ ਤੋਂ ਸੁਣਨ ਤੋਂ ਬਾਅਦ ਵੀ ਅਨੇਕਾਂ ਵਾਰ ਕਲੇਸ਼ ਹੁੰਦਾ ਹੁੰਦਾ, ਤੇ ਫਿਰ ਬਾਣੀ ਉਹ ਜਿਹੜੀ ਸੁੱਖ ਸੋਇਲ ਹੈ, ਬਾਣੀ ਸ਼ਬਦ ਜਿਹੜਾ ਸੁੱਖਾਂ ਦਾ ਗੀਤ ਹੈ, ਉਹ ਸੁੱਖ ਸੋਇਲਾ ਕਿਉਂ ਨਹੀਂ ਬਣਦਾ? ਗੁਰੂ ਨੇ ਨਾਲ ਨਾਲ ਹਰ ਗੱਲ ਦਾ ਫੈਸਲਾ ਦਿੱਤਾ। ਕਹਿਣ ਲੱਗੇ
ਇਹ ਸੋਹਲਾ ਸ਼ਬਦ ਸੁਹਾਵਾ, ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ, ਸਦਾ ਸੋਹਲਾ ਸਤਿਗੁਰੂ ਸੁਣਾਇਆ।
ਗੁਰੂ ਰੱਬ ਦੇ ਗੁਣ ਰੂਪੀ ਜਿਹੜਾ ਸੋਹਲਾ ਸੁੱਖਾਂ ਦਾ ਉਹ ਸੁਣਾਉਂਦਾ, ਤੇ ਕਹਿੰਦਾ ਉਹ ਭਲਿਆ ਜੇ ਆਹ ਗੁਣ ਮੇਰੇ ਦੇ ਵਿੱਚ ਵਸਾ ਲੈ ਤੇ ਇਹਨਾਂ ਗੁਣਾਂ ਦੇ ਅਨੁਸਾਰ ਚੱਲੇ, ਦੁੱਖ ਆਪ ਹੀ ਮਿਟ ਜਾਏਗਾ। ਗੁਰੂ ਆਖੇਗਾ ਚੋਰ ਕੀ ਆ, ਚੰਗਾ ਕਿਉਂ ਹੋਏ, ਤੂੰ ਚੋਰੀ ਛੱਡ ਦੇਗਾ, ਤੈਨੂੰ ਅਦਾਲਤ ਵੱਲੋਂ ਕਦੇ ਬਿਪਤਾ ਨਹੀਂ ਆਏਗੀ। ਜੇ ਤੂੰ ਝੂਠ ਨਹੀਂ ਬੋਲੇਗਾ, ਕੋਈ ਤੇਰੇ ਸਾਹਮਣੇ ਕੋਈ ਮਨੁੱਖ ਤੇਰੇ 'ਤੇ ਅਵਿਸ਼ਵਾਸੀ ਨਹੀਂ ਹੋਏਗਾ, ਪ੍ਰਤੀਤ ਆਪਣੀ ਨਹੀਂ ਖੋਏਗਾ, ਪਰਿਵਾਰ ਵਿੱਚ ਭਾਈਚਾਰੇ ਵਿੱਚ ਮਾਣ ਸਨਮਾਨ ਬਣਿਆ ਰਹੇਗਾ। ਜੇ ਕਿਸੇ ਨੂੰ ਕੌੜਾ ਨਹੀਂ ਬੋਲੇਗਾ, ਜੇ ਕ੍ਰੋਧੀ ਨਹੀਂ ਹੋਏਗਾ, ਕਿਸੇ ਚੰਗੀ ਮੰਦੀ ਗੱਲ ਨੂੰ ਪਛਾਣੇਗਾ, ਤਾਂ ਜੀਵਨ ਸੁਖਾਲਾ ਬੀਤੇਗਾ। ਗੁਰੂ ਬੜਾ ਖੂਬਸੂਰਤ ਖਿਆਲ ਦਿੰਦੇ, ਕਹਿੰਦੇ ਨੇ ਗੁਣ ਹੀ ਤਾਂ ਮੈਂ ਤੈਨੂੰ ਸੁੱਖ ਸੋਹਲੇ ਦੇ ਰੂਪ ਵਿੱਚ ਦੇ ਰਿਹਾ, ਤੇ ਗੁਣ ਹੀ ਰੱਬ ਨੇ, ਤੇ ਇਹ ਗੁਣ ਧਾਰਨ ਕਰਨੇ ਕੀ ਹੈ? ਇਸ ਸੁੱਖ ਸੋਹਲੇ ਨੂੰ ਮਨ ਵਿੱਚ ਵਸਾਉਣਾ। ਇਸੇ ਲਈ ਅਗਲੀ ਲਾਈਨ ਵਿੱਚ ਆਖ ਦਿੱਤੇ ਉਹਨੇ, ਕਹਿਣ ਲੱਗੇ
ਇਹ ਤਿੰਨ ਕੇ ਮਨ ਵਸਿਆ।
ਆਹ ਫਰਕ ਪੈ ਗਿਆ, ਅਸੀਂ ਤੁਸੀਂ ਬਤਾਤ ਵਿੱਚ ਆਉਣੇ ਹਾਂ, ਗੁਰੂ ਸੁੱਖ ਸੋਹਲਾ ਸੁਣਾਉਂਦਾ, ਗੁਰੂ ਸੁੱਖਾਂ ਦੇ ਗੀਤ ਰੋਜ਼ ਸੁਣਾਉਂਦਾ, ਭਲਿਓ ਇਉਂ ਸੁੱਖ ਮਿਲਦਾ, ਇਹਨਾਂ ਇਹਨਾਂ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਜੀਵਨ ਸੁਖੀ ਹੋ ਜਾਂਦਾ। ਅਸੀਂ ਸੁਣ ਕੇ ਚਲੇ ਜਾਂਦੇ, ਸੁਣਨ ਤੇ ਕਹਿਣ ਦੀਆਂ ਗੱਲਾਂ ਸਾਡੇ ਵਿੱਚ ਜ਼ਿਆਦਾ ਨੇ, ਅਸੀਂ ਕੇਵਲ ਸੁਣਨਾ ਚਾਹੁੰਦੇ ਹਾਂ, ਕੋਈ ਕਹੇ ਸੁਣ ਲਈਏ, ਜਿਹੜੀ ਗੱਲ ਨਹੀਂ ਕਹੀ ਉਹ ਪੁੱਛ ਲਈਏ, ਪਰ ਸੁਣਨ ਤੱਕ। ਗੁਰੂ ਨੇ ਆਖਿਆ ਨਹੀਂ, ਇਸ ਤੋਂ ਅੱਗੇ ਵੀ ਕੁਝ ਹੈ, ਇਸ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਪਰ ਕਹਿਣ ਲੱਗੇ ਤਿਨਕੇ ਮਨ ਵਸਿਆ, ਹੇ ਮੇਰੇ ਰੱਬ ਮੈਨੂੰ ਇਹ ਹਉਮੈ ਨਹੀਂ, ਕਿਉਂਕਿ ਇੱਥੇ ਵੀ ਮਸਲਾ ਹੋਮੇ ਦਾ। ਕਈ ਵਾਰੀ ਮਨੁੱਖ ਕਹਿਣ ਲੱਗ ਪੈਂਦਾ, ਜਿੰਨੇ ਮੈਂ ਗੁਣ ਧੰਨ ਕਰਨਾ, ਜਿੰਨੇ ਮੇਰੇ ਅੰਦਰ ਗੁਣ, ਜਿਵੇਂ ਮੈਂ ਬਾਣੀ ਸੁਣਨਾ, ਜਿਵੇਂ ਮੈਂ ਬਾਣੀ ਸਮਝਣਾ, ਕੋਈ ਨਹੀਂ ਸਮਝਦਾ। ਅੱਜ ਸਵੇਰੇ ਵੀ ਇੱਕ ਵੀਰ ਨਾਲ ਵਿਚਾਰ ਚੱਲਦੀ ਸੀ ਕਿ ਦੋ ਚੀਜ਼ਾਂ ਮੁਕਾਬਲਤਨ ਚੱਲਣੀਆਂ ਨੇ, ਪੈਰਲ ਚੱਲਣੀਆਂ, ਅਰਦਾਸ ਵੀ ਕਿਉਂਕਿ ਜੇ ਮੈਂ ਵਿੱਚ ਆ ਗਿਆ ਕਿ ਇਹ ਗੁਣ ਮੈਂ ਧਾਰਨ ਕਰ ਲਏ ਨੇ ਤੇ ਫਿਰ ਹਉਮੈ ਆ ਗਈ। ਤੇ ਜੇ ਆਖਿਆ ਮੈਂ ਕੁਛ ਵੀ ਨਹੀਂ ਠੀਕ ਆ, ਜੋ ਜੇ ਤੇਰਾ ਮਰਜ਼ੀ ਹੋਏਗੀ ਤੇ ਮੈਨੂੰ ਗੁਣ ਆ ਜਾਣਗੇ, ਤੇਰੀ ਮਰਜ਼ੀ ਨਹੀਂ ਹੋਏਗੀ ਤੇ ਨਹੀਂ ਆਉਣਗੇ, ਫਿਰ ਉਦਮ ਖਤਮ ਹੋ ਗਿਆ। ਫਿਰ ਧੰਨ ਕਿੰਨੇ ਕਰਨੇ ਨੇ, ਫਿਰ ਉਪਰਾਲਾ ਕਿੰਨੇ ਕਰਨਾ। ਫਿਰ ਤਾਂ ਆਖੇਗਾ ਜਦੋਂ ਗੁਰੂ ਤੇਰਾ ਹੁਕਮ ਹੋਏਗਾ, ਜਦੋਂ ਰੱਬ ਤੇਰਾ ਹੁਕਮ ਹੋਏਗਾ ਗੁਰਦੁਆਰੇ ਜਾਵਾਂਗਾ, ਮੈਨੂੰ ਆਪਣੇ ਆਪ ਜਾਣ ਦੀ ਕੀ ਲੋੜ ਹੈ, ਸਾਰਾ ਉਦਮ ਖਤਮ ਹੋ ਜਾਏਗਾ। ਇਸ ਲਈ ਗੁਰੂ ਇੱਕ ਪਾਸੇ ਆਖ ਰਹੇ ਨੇ, ਖਿਆਲ ਕਰੀ ਗੁਣ ਹੀ ਇੱਕ ਸੁੱਖ ਸੋਇਲ ਹੈ, ਇਹੋ ਹੀ ਮਨ ਵਿੱਚ ਵਸਣਾ ਤਾਂ ਸੁੱਖ ਅੰਦਰ ਆਉਣਾ। ਪਰ ਨਾਲ ਹੀ ਕਹਿੰਦੇ ਨੇ ਕਦੀ ਹਉਮੈ ਨਾ ਆਵੇ, ਇਹ ਕਈ ਜਦੋਂ ਗੁਣ ਅੰਦਰ ਆਉਣ। ਗੁਰੂ ਜਦੋਂ ਰਹਿਮਤ ਕਰਕੇ ਗੁਣ ਝੋਲੀ ਪਾਵੇ, ਉਦੋਂ ਆਖੀ ਹੇ ਮੇਰੇ ਮਾਲਕ ਰਹਿਮਤ ਤੇਰੀ ਨਾਲ ਮਿਲੇਗੀ, ਗੁਣ ਵੀ ਮੇਰੀ ਘਾਲਣਾ ਨਾਲ ਨਹੀਂ। ਗੁਰੂ ਨੇ ਬੜੀ ਖੂਬਸੂਰਤ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਿਹੜਾ ਖਿਆਲ ਵਿੱਚ ਵੀ ਨਹੀਂ ਸੀ ਮੈਂ ਕਦੀ ਸੁਣ ਸਕਦਾ ਸਾਂ, ਮੈਂ ਗੁਣਾਂ ਵਿੱਚ ਆਮ ਹੀ ਹੋ ਜਾਵਾਂਗਾ, ਇਹ ਆਖਣਾ। ਮੈਂ ਕਦੀ ਸੋਚ ਸਕਦਾ ਸਾਂ ਮੈਂ ਅੰਮ੍ਰਿਤ ਛਕ ਲਾਂਗਾ, ਇਹ ਤੇਰੀ ਰਹਿਮਤ। ਮੈਂ ਕਦੀ ਸੋਚ ਸਕਦਾ ਸਾਂ ਮੇਰੇ ਵਿੱਚ ਆਹ ਗੁਣ ਆ ਜਾਣਗੇ, ਇਹ ਤੇਰੀ ਰਹਿਮਤ। ਜਦੋਂ ਨਾਲ ਨਾਲ ਤੇਰੀ ਰਹਿਮਤ ਦਾ ਮਸਲਾ ਆਏਗਾ ਤੇ ਘਾਲਣਾ ਦੇ ਨਾਲ ਅਚਿੰਤਾ ਮਿਲਣ ਦਾ ਮਸਲਾ ਆ ਜਾਏਗਾ। ਕਹਿਣ ਲੱਗੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਪਰ ਅਗਲੀ ਲਾਈਨ ਵਿੱਚ ਕਹਿਣ ਲੱਗੇ ਜਾਂ ਕੋ ਦਇਆ ਕੀਨੀ ਮੇਰੇ ਠਾਕਰ, ਤਿੰਨ ਗੁਰ ਹੈ ਕਮਾਨੋ ਮੰਤਾ ਆਲਫਨਾ। ਕਹਿਣ ਲੱਗੇ ਗੁਰੂ ਦਾ ਮੰਤਰ ਭਾਵ ਗੁਰੂ ਦਾ ਸ਼ਬਦ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਮਿਲਿਆ। ਨਾਲ ਇਹ ਗੱਲ ਕਹਿ ਇਸੇ ਲਈ ਕਹਿਣ ਲੱਗੇ ਹੇ ਮੇਰੇ ਮਾਲਿਕ, ਜੋ ਕੁਛ ਮਿਲਿਆ ਵਸਦਾ ਸ਼ਬਦ ਹਿਰਦੇ ਵਿੱਚ ਤਾਂ ਹੀ ਮਿਲਦਾ, ਪਰ ਤੇਰੀ ਰਹਿਮਤ ਨਾਲ ਸ਼ਬਦ ਵਸਦਾ। ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਕਹਿਣ ਲੱਗੇ ਨਹੀਂ ਤਾਂ ਮੈਂ ਬਹੁਤੇ ਦੇਖਣਾ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਤੇਰੇ ਸ਼ਬਦ ਦੀਆਂ ਗੱਲਾਂ ਰੋਜ਼ ਕਰਦੇ ਵੀ ਨੇ ਰੋਜ਼ ਸੁਣਦੇ ਵੀ ਨੇ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ ਉਹ ਸੁੱਖ ਸੋਹਿਲਾ ਨਹੀਂ ਬੋਲ ਰਿਹਾ। ਦੁਨੀਆਂ ਦੇ ਪਦਾਰਥ ਕੋਲ ਨੇ ਪਰ ਅੰਦਰ ਚਿੰਤਾ, ਅੰਦਰ ਕੋਈ ਦੁੱਖ ਦੁਖੀ, ਅੰਦਰ ਕੋਈ ਕਲੇਸ਼, ਅੰਦਰ ਵੀ ਕਲੇਸ਼ ਬਾਹਰ ਵੀ ਕਲੇਸ਼। ਗੁਰੂ ਕਹਿੰਦੇ ਨੇ ਉਹ ਕਲੇਸ਼ ਕਿਉਂ ਹੈ? ਕਿਉਂਕਿ ਸੁੱਖ ਸੋਹਿਲਾ ਅਜੇ ਤੱਕ ਅੰਦਰ ਨਹੀਂ ਵਸਿਆ। ਤੇ ਸ਼ਬਦ ਜਿਹੜਾ ਇਹ ਸੁੱਖ ਸੋਹਿਲਾ, ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਗੁਰੂ ਜੋ ਕੁਛ ਰੋਜ਼ ਸੁਣਾ ਰਿਹਾ ਭਲਿਆ, ਇੱਕ ਖਿਆਲ ਕਰੀ ਇਹ ਤੇਰੇ ਸੁੱਖਾਂ ਦਾ ਸੋਹਿਲਾ। ਜੇ ਕਦੀ ਤੈਨੂੰ ਇਹ ਵਿਸ਼ਵਾਸ ਆ ਜਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੇਰੇ ਹਿਰਦੇ ਦੇ ਘਰ ਵਿੱਚ ਵੱਜਣ ਵਾਲਾ ਸੁੱਖਾਂ ਦਾ ਸੋਹਿਲਾ, ਮੇਰੇ ਅੰਦਰ ਸੁੱਖਾਂ ਦੇ ਗੀਤ ਵੱਜ ਪੈਣਗੇ, ਸੁੱਖਾਂ ਦੇ ਵਾਜੇ ਵੱਜ ਪੈਣਗੇ, ਅੰਦਰ ਸੁੱਖਾਂ ਦੀਆਂ ਧੁਣਾਂ ਉੱਠਣਗੀਆਂ। ਕਹਿਣ ਲੱਗੇ ਜਿਸ ਦਿਨ ਤੇਰੇ ਮਨ ਵਿੱਚ ਇਹ ਵਿਸ਼ਵਾਸ ਆ ਜਾਏ, ਉਸ ਦਿਨ ਇਸ ਗੀਤ ਨੂੰ ਇਸ ਸੋਹਿਲੇ ਨੂੰ ਹਿਰਦੇ ਵਿੱਚ ਵਸਾ ਲਈ। ਪਰ ਹੋ ਕੀ ਰਿਹਾ? ਗੁਰੂ ਕਹਿੰਦੇ ਨੇ ਮੈਂ ਦੇਖਦਾ ਇੱਕ ਫਿਰੇ ਘਨੇ ਕਰੇ ਗੱਲਾਂ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ, ਸਤਿਗੁਰੂ ਸੁਣਾਇਆ, ਸਤਿਗੁਰੂ ਸੁ ਸੁਣਾ ਜਿਸ ਨੂੰ ਕਥਾ ਸੁਣਾਏ ਆਪਣੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਏ ਕਿਉਂਕਿ ਇਹ ਸੁਖ ਸੋਈ ਗੁਰੂ ਜਿਹੜੀ ਕਹਾਣੀ ਗੁਰੂ ਜਿਹੜੀ ਕਥਾ ਸੁਣਾਉਂਦਾ ਹੈ ਨਾ ਗੁਣ ਦੀ ਰੱਬ ਰੂਪ ਗੁਣ ਦੀ ਉਹ ਹਿਰਦੇ ਵਿੱਚ ਵੱਸ ਜਾਏ ਤਾਂ ਇਹ ਸੁਖ ਸੋਹਲੇ ਉਹਦੇ ਘਰ ਵਿੱਚ ਸੁੱਖਾਂ ਦੇ ਗੀਤ ਗਾਏ ਜਾਂਦੇ ਨੇ ਸੁੱਖ ਸੋਹਲੇ ਵੱਜਦੇ ਨੇ ਉਹਨਾਂ ਰਾਹੀਂ ਸੁੱਖ ਮਿਲਣਾ ਪ੍ਰਤੀਤ ਹੋ ਜਾਂਦਾ ਗੁਰੂ ਕਹਿੰਦੇ ਨੇ ਜਿਸ ਨੂੰ ਕਥਾ ਸੁਣਾਏ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਏ ਸੇ ਗੁਰਦੁਆਰੇ ਸੁਖ ਪਾਏ ਸੇ ਗੁਰਦੁਆਰੇ ਸੁਖ ਪਾਏ ਸੇ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਇਹ ਸੁੱਖਾਂ ਦਾ ਗੀਤ ਹੈ ਜਿਹੜਾ ਅੰਦਰ ਅਹਿਸਾਸ ਕਰਾਉਂਦਾ ਸੁੱਖਾਂ ਦਾ ਅਤੇ ਗੁਰੂ ਰੋਜ਼ ਸੁਣਾ ਰਿਹਾ ਹੈ ਪਰ ਨਿਮਰਤਾ ਵਿੱਚ ਆ ਕੇ ਕਿ ਮੈਂ ਨਹੀਂ ਹੈ ਪ੍ਰਭੂ ਤੂੰ ਰਹਿਮਤ ਕਰਕੇ ਮੇਰੇ ਹਿਰਦੇ ਵਿੱਚ ਵਸਾ ਦੇ ਇਹ ਸ਼ਬਦ ਦਾ ਸੋਹਿਲਾ ਤਾਂ ਕਿ ਅੰਦਰ ਮੇਰੇ ਸ਼ਬਦ ਦੇ ਗੀਤ ਵੱਜ ਸੁੱਖ ਦੇ ਗੀਤ ਵੱਜਣ ਲੱਗ ਪੈਣ ਫਿਰ ਦੁੱਖ ਆਵੇ ਲੰਘ ਜਾਏ ਮੈਨੂੰ ਪ੍ਰਤੀਤ ਹੀ ਨਾ ਹੋਵੇ ਉਹਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ ਕਹਿਣ ਲੱਗੇ ਜਦੋਂ ਉਹ ਅਵਸਥਾ ਬਦਲਦੀ ਹੈ ਨਾ ਉਦੋਂ ਆਖਦੇ ਨੇ ਬੁਰਾ ਨਾ ਹੀ ਸਭ ਭਲਾ ਹੀ ਹੈ ਰੇ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਹਾਰ ਨਹੀਂ ਸਭ ਜਿੱਤੇ ਕਹਿਣ ਲੱਗੇ ਆ ਫਰਕ ਜਦੋਂ ਸੋਹਿਲਾ ਸ਼ਬਦ ਅੰਦਰ ਵੱਜਦਾ ਜਿਹੜਾ ਗੁਰੂ ਸੁਣਾਉਂਦਾ ਹੈ ਗੁਰੂ ਦਾ ਸ਼ਬਦ ਸਿੱਖ ਲਈ ਸੋਹਿਲਾ ਹੈ ਸੁੱਖਾਂ ਦਾ ਗੀਤ ਹੈ ਸੁੱਖਾਂ ਦਾ ਗੀਤ ਹੈ ਅਤੇ ਗੁਰੂ ਸੁਣਾਵੇ ਸਿੱਖ ਦੇ ਅੰਦਰ ਵੱਸ ਜਾਏ ਫਿਰ ਕਦੀ ਨਹੀਂ ਹੋ ਸਕਦਾ ਕਿ ਕਦੀ ਕਲੇਸ਼ ਦੁੱਖ ਪ੍ਰਤੀਤ ਹੋਵੇ ਜੇ ਆਉਂਦਿਆਂ ਵੀ ਸੁਣਦਿਆਂ ਵੀ ਦੁੱਖ ਅਤੇ ਕਲੇਸ਼ ਪ੍ਰਤੀਤ ਹੁੰਦਾ ਹੈ ਤਾਂ ਅਸੀਂ ਉਸ ਲਾਈਨ ਵਿੱਚ ਆ ਖੜੇ ਹੁੰਦੇ ਹਾਂ ਕਿ ਇੱਕ ਫਰੈਂ ਕਨੇਰੇ ਕਰੇ ਗੱਲਾਂ ਗੱਲਾਂ ਕਿਨੇ ਨਾ ਇਸ ਲਈ ਕਹਿਣ ਸੁਣਨ ਦਾ ਨਹੀਂ ਇਹ ਤਿਨਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇਹ ਹੈ ਸ਼ਬਦ ਸੋਹਿਲਾ ਗੀਤ ਸੁੱਖਾਂ ਦਾ ਜਿਸ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏ ਗੁਰੂ ਰਾਹੀਂ ਨਿਰੰਕਾਰ ਉਹਦੀ ਝੋਲੀ ਸੁੱਖ ਪਾਉਂਦਾ ਗੁਰੂ ਨੇ ਇਸ ਲਈ ਆਖਿਆ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ ਕਿਉਂਕਿ ਉਹ ਸ਼ਬਦ ਸੋਹਿਲਾ ਵੱਸ ਜਾਂਦਾ ਹੈ ਗੁਰੂ ਬਖਸ਼ਿਸ਼ ਕਰੇ ਸ਼ਬਦ ਸੋਹਿਲਾ ਸੁੱਖਾਂ ਦਾ ਗੀਤ ਸਾਡੇ ਅੰਦਰ ਨਿਵਾਸ ਕਰੇ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ